दंडौत बंधन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच सतगुरु गोविंद सिंह सच्चे पातशाह जी अपनी माता गुजरी जी दे नाल वार्तालाप कर रहे ने। सतगुरु गोविंद सिंह सच्चे पातशाह जी ने आख्या कि माता जी अकाल पुरख ने वैरियां नू मारन दे वास्ते ही सानू भेजा है ते असीं ओ कम करांगे जिहड़े साडे नाल द्वेष करनगे अकाल पुरख उहनां नू मात लोक दे विच वी दुखी रखेगा ते परलोक दे विच वी उहनां नू नरकां दे विच सुट्टिया जावेगा। कल इथों तक कथा पहुंची सी, अज इथों अगे मैं प्रारंभ करदा। भीम चंद जे कर नटारा तो मंडो मैं युद्ध आखारा। सतगुरु जी कहिंदे ने माता जी जेकर राजा भीम चंद किसी भी तरीके दे नाल कोई टाला नहीं करेगा ते फिर मैं युद्ध दा अखाड़ा रचांगा। त्रास तार दब कत कित नाही मूड़ करे बल और गर बाही। सतगुरु जी कहिंदे ने कि डर नूं धारण करके मैं किसी भी तरीके दे नाल किसी दे दबकाया दबकण वाला नहीं हां। मूर्ख एवें ही अपने हंकार दे नाल जोर अजमाइश करना चाहुंदा। गिर पत को तोरो हंकारा जथा मस्त गज तर बड़ टारा। सतगुरु गोविंद सिंह जी कहिंदे ने कि पहाड़ी राजां दे वड्डे हंकार नू माता जी मैं इस तरीके दे नाल तोड़ देवांगा जिवें कि वड्डा मस्त हाथी रुख नू तोड़ के थले सुट दिंदा। शकत सियाल बपरे की कहां शेर डरावत गर्बत महा। पाव के जड़ा गिद्दर है उस विचारे दी की शक्ति है कि गिद्दर वड्डे शेर नू डराउण दा यतन करे। पाव के मैं शेर वत हां ए जो पहाड़ी राजा भीमचंद है ए गिद्दर वत है पर तावी हंकार दे करके मैनू डराउण दा यतन करदा। ब्रेंद मसंद अदक तनवान खाए वदे नित पूजा तान। सतगुरु गोविंद सिंह जी कहिंदे ने कि बार बार माता जी ये साडे गुरु घर दे जिहड़े मसंद ने ये तुहानूं आण के डरा दिंदे ने ये जिहड़े सारे मसंद ने बहुता ज्यादा पूजा दा तान खा के वधे होए ने और धनवान बणे। कातर चित के जिम बण हरना हरना तीरज मत को बरना। माता जी ये जिहड़े मसंद तुहानूं आण के सिख्या दिंदे ने ये बहुत ही ज्यादा कातर ने भाव के कायर ने इस तरह के कायर ने जिवें के जंगल दे विच रहण वाले हिरण हर एक ਮਾਸਖੋਰ ਤੋਂ ਡਰ ਕੇ ਦੌੜ ਜਾਂਦੇ ਨੇ। ਧਰਨਾ ਧੀਰਜ ਮਤ ਕੋ ਵਰਨਾ, ਭਾਵ ਕੇ ਧੀਰਜ ਨੂੰ ਹਰ ਲੈਣ ਵਾਲੇ ਮਤ ਨੂੰ ਇਹ ਮਸੰਦ ਵਰਣ ਕਰਦੇ ਨੇ। ਅਸਮਸਲਤ ਕੇ ਨਹੀਂ ਅਧਿਕਾਰੀ, ਜਿਨੋ ਸੂਰਤਾ ਧੀਰ ਬੇਸਾਰੀ। ਮਾਤਾ ਜੀ, ਐਸੇ ਜਿਹੜੇ ਲੋਕ ਨੇ ਸਲਾਹ ਦੇਣ ਦੇ ਬਿਲਕੁਲ ਵੀ ਅਧਿਕਾਰੀ ਨਹੀਂ ਹਨ, ਕਿਉਂਕਿ ਜਿਨੋ ਸੂਰਤਾ ਧੀਰ ਬਿਸਾਰੀ, ਜਿਨ੍ਹਾਂ ਨੇ ਆਪਣੀ ਸੂਰਮਤਾਈ ਨੂੰ ਤੇ ਧੀਰਜ ਨੂੰ ਦੂਰ ਕਰ ਦਿੱਤਾ ਹੋਵੇ, ਉਹਨਾਂ ਦੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਨ ਕੇ ਭਾਣੇ ਨਾ ਬਣੋ ਕਲੀਵਾ, ਬਸਨ ਕਹਾਂ ਹੋਏ ਰਿਪਤੇ ਨੀਵਾ। ਮਾਤਾ ਜੀ, ਮੈਂ ਇਨ੍ਹਾਂ ਮਸੰਦਾਂ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਸੁਣ ਕੇ ਕਦੇ ਵੀ ਡਰਾਕਲ ਨਹੀਂ ਬਣਾਂਗਾ। ਬਸਨ ਕਹਾਂ ਹੋਏ ਰਿਪਤੇ ਨੀਵਾ, ਕਿਉਂਕਿ ਸੂਰਮੇ ਦਾ ਆਪਣੇ ਵੈਰੇ ਤੋਂ ਨੀਵਾ ਹੋ ਕੇ ਵਸਣਾ ਕੀ ਹੋਵੇਗਾ। ਕਾਹਿਓ ਤੁਮਾਰੋ ਅਬ ਇਹ ਮਨ, ਹਮ ਉਤਪਾਤ ਪ੍ਰਥਮ ਨਹੀਂ ਠਾਨ। ਮਾਤਾ ਜੀ, ਜੇਕਰ ਤੁਸੀਂ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹੋ ਤੇ ਉਹਨਾਂ ਗੱਲਾਂ ਦੇ ਵਿੱਚੋਂ ਮੈਂ ਤੁਹਾਡਾ ਆਦਰ ਮਾਣ ਤੇ ਸਤਿਕਾਰ ਰੱਖਣ ਦੇ ਵਾਸਤੇ ਇਹ ਗੱਲ ਮੰਨ ਸਕਦਾ ਹਾਂ, ਹਮ ਉਤਪਾਤ ਪ੍ਰਥਮ ਨਹੀਂ ਠਾਨ, ਕਿ ਮਾਤਾ ਜੀ ਕਦੇ ਵੀ ਕਿਸੇ ਵੀ ਲੜਾਈ ਦੀ ਪਹਿਲ ਮੈਂ ਨਹੀਂ ਕਰਾਂਗਾ। ਧਰ ਹੰਕਾਰ ਜੇ ਆਏ ਪਹਾਰੀ, ਕਿਉਂ ਹੂੰ ਚਾਹੇ ਕਰਨ ਬਗਾਰੀ। ਪਰ ਮਾਤਾ ਜੀ, ਜੇਕਰ ਹੰਕਾਰ ਨੂੰ ਧਾਰਨ ਕਰਕੇ ਪਹਾੜੀਆਂ ਨੇ ਪਹਿਲ ਕੀਤੀ ਤੇ ਜੇਕਰ ਕਦੇ ਵੀ ਉਹਨਾਂ ਨੇ ਮੇਰੇ ਨਾਲ ਵਿਗਾੜ ਪਾਉਣਾ ਚਾਹਿਆ ਤੇ ਫੇਰ ਮੈਂ ਢਿੱਲ ਨਹੀਂ ਵਰਤਾਂਗਾ। ਬਹੁਰ ਨਹਮ ਤੇ ਹੋਵੇ ਟਾਰਾ, ਮੋਰੋ ਕਰਕੇ ਬਿਨ ਹੰਕਾਰਾ। ਮਾਤਾ ਜੀ, ਮੈਂ ਵਚਨ ਦਿੰਦਾ ਹਾਂ ਪਹਿਲ ਕਦੇ ਨਹੀਂ ਕਰਾਂਗਾ, ਪਰ ਜੇਕਰ ਉਹਨਾਂ ਨੇ ਪਹਿਲ ਕੀਤੀ ਤੇ ਫੇਰ ਮੇਰੇ ਤੋਂ ਟਾਲਾ ਨਹੀਂ ਹੋਵੇਗਾ, ਮੈਂ ਉਹਨਾਂ ਦੇ ਮੂੰਹ ਤੋੜ ਕੇ ਹੰਕਾਰ ਤੋਂ ਪਰਾਂ ਕਰਾਂਗਾ। ਸੁਣ ਜਨਨੀ ਨੰਦਨ ਕੇ ਬੈਨ, ਜਥਾ ਜੋਗ ਜਿਨ ਕੋ ਕਿਤ ਪੈਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਪੁੱਤਰ ਦੇ ਬਚਨਾਂ ਨੂੰ ਮਾਤਾ ਗੁਜਰੀ ਜੀ ਨੇ ਸੁਣਿਆ ਹੈ। ਜਿਹੜੇ ਸਤਿਗੁਰਾਂ ਨੇ ਬਚਨ ਕੀਤੇ ਨੇ ਉਹ ਸਾਰੇ ਬਚਨ ਯੋਗ ਨੇ, ਕੋਈ ਵੀ ਅਯੋਗ ਬਚਨ ਨਹੀਂ ਹੈ, ਔਰ ਇਸ ਤੋਂ ਇਲਾਵਾ ਸਤਿਗੁਰਾਂ ਨੂੰ ਕਿਸੇ ਦਾ ਕੋਈ ਡਰ ਵੀ ਨਹੀਂ। ਤਉ ਕਹਿਤ ਹੀ ਉੱਠ ਕਰ ਗਵਨੀ, ਇਤ ਸਭ ਭੀਮ ਚੰਦ ਕੀ ਅਵਨੀ। ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲੇ ਉੱਠ ਕੇ ਮਾਤਾ ਗੁਜਰੀ ਤੁਰ ਪਈ ਹੈ ਤੇ ਨਾਲੇ ਇਹ ਆਖਿਆ, ਇਤ ਸਭ ਭੀਮ ਚੰਦ ਕੀ ਰਵਨੀ। ਹੇ ਪੁੱਤਰ ਜੀ, ਇਧਰ ਸਾਰੀ ਪ੍ਰਿਥਵੀ ਭੀਮ ਚੰਦ ਦੀ ਹੈ, ਭਾਵ ਕਿ ਅਸੀਂ ਭੀਮ ਚੰਦ ਰਾਜੇ ਦੀ ਰਿਆਸਤ ਦੇ ਵਿੱਚ ਹੀ ਵਾਸਾ ਕਰਦੇ ਹਾਂ। ਸ਼ਾਂਤ ਸਮੇਤ ਬਸੋ ਸੁਖ ਪਾਵੋ, ਨਹੀਂ ਨਿਜ ਤੇ ਉਤਪਾਤ ਉਠਾਵੋ। ਮਾਤਾ ਜੀ ਕਹਿੰਦੇ ਨੇ ਕਿ ਸ਼ਾਂਤੀ ਦੇ ਨਾਲ ਜੇਕਰ ਵਸੋਗੇ ਤੇ ਸੁਖਾਂ ਦੀ ਪ੍ਰਾਪਤੀ ਹੋਵੇਗੀ, ਨਹੀਂ ਨਿਜ ਤੇ ਉਤਪਾਤ ਉਠਾਵੋ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਸੀਂ ਉਪਦਰਵ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ। ਨੰਦ ਚੰਦ ਕਰ ਬੰਦ ਬਖਾਨੀ, ਮੂਰਖ ਮਨ ਮੈਂ ਮਨ ਮਾਨੀ। ਸਤਿਗੁਰਾਂ ਨੇ ਕੋਈ ਜਵਾਬ ਨਾ ਦਿੱਤਾ। ਸਤਿਗੁਰਾਂ ਦੇ ਲਾਗੇ ਜਿਹੜਾ ਸਤਿਗੁਰਾਂ ਦਾ ਪ੍ਰਿਯ ਸਿੱਖ ਨੰਦ ਚੰਦ ਬੈਠਾ ਹੋਇਆ ਸੀ, ਉਹਨੇ ਹੱਥ ਜੋੜ ਕੇ ਆਖਿਆ, ਮੂਰਖ ਮਨ ਮੈਂ ਮਨ ਹੈ ਮਾਨੀ। ਇਹ ਜਿਹੜੇ ਮੂਰਖ ਨੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਧਾਰਨ ਕਰਦੇ। ਮਾਨੀ ਪਰਬਤ ਪਤ ਕੇ ਕਹੇ, ਕਿਮ ਗਜ ਅਦਪੁਤ ਦੇਵੋ ਚਹੈ। ਮਾਤਾ ਜੀ, ਹੰਕਾਰੀ ਰਾਜੇ ਭੀਮ ਚੰਦ ਦੇ ਕਹਿਣ ਦੇ ਉੱਤੇ ਸਤਿਗੁਰੂ ਜੀ ਉਸ ਨੂੰ ਹਾਥੀ ਕਿਉਂ ਦੇ ਦੇਣ। ਬਹੁਰ ਅਪਰ ਕੁਛ ਜਾਚਣ ਕਰੇ, ਲੈ ਕਰ ਗਰਭ ਹਿਰਦੈ ਮੈਂ ਧਰੇ। ਮਾਤਾ ਜੀ, ਜੇਕਰ ਪ੍ਰਸਾਦੀ ਹਾਥੀ ਰਾਜੇ ਦੇ ਕਹਿਣ ਦੇ ਉੱਤੇ ਰਾਜੇ ਨੂੰ ਦੇ ਦਿੱਤਾ ਜਾਵੇਗਾ ਤੇ ਫੇਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਹੋਰ ਵੀ ਚੀਜ਼ ਮੰਗ ਸਕਦਾ। ਲੈ ਕਰ ਗਰਭ ਹਿਰਦੈ ਮੈਂ ਧਰੈ, ਭਾਵ ਕੇ ਸਾਡੀਆਂ ਚੀਜ਼ਾਂ ਨੂੰ ਲੈ ਕੇ ਰਾਜਾ ਭੀਮ ਚੰਦ ਆਪਣੇ ਮਨ ਦੇ ਵਿੱਚ ਹੰਕਾਰ ਨੂੰ ਹੌਲੀ ਹੌਲੀ ਵਧਾਏਗਾ। ਸਣੇ ਸਣੇ ਨਿਜ ਕਰ ਠਹਿਰਾਵੈ, ਬਸੈ ਹਮਾਰੇ ਦੇਸ਼ ਬਤਾਵੈ। ਮਾਤਾ ਜੀ, ਇੱਥੋਂ ਤੱਕ ਵੀ ਹੋ ਸਕਦਾ ਕਿ ਹੌਲੀ ਹੌਲੀ ਰਾਜਾ ਭੀਮ ਚੰਦ ਆਪਣੇ ਹੰਕਾਰ ਨੂੰ ਵੱਡਾ ਧਾਰਨ ਕਰਕੇ ਸਾਡੇ ਉੱਤੇ ਕਰ ਲਾ ਦੇਵੇ। ਉਹ ਆਖੇਗਾ ਕਿ ਤੁਸੀਂ ਮੇਰੀ ਰਿਆਸਤ ਦੇ ਵਿੱਚ ਵਾਸਾ ਕਰਦੇ ਹੋ, ਇਸ ਕਰਕੇ ਮੈਨੂੰ ਕਰ ਦੇਵੋ, ਮੈਨੂੰ ਟੈਕਸ ਭਰੋ। ਇਸ ਕੋ ਦੇਵੋ ਨਾਹਿਨ ਆਛੇ ਪਰ ਬਿਗਾਰ ਜਾਨੀਏ ਪਾਛੇ। ਇਸ ਕਰਕੇ ਨੰਦ ਚੰਦ ਜੀ ਕਹਿੰਦੇ ਨੇ ਕਿ ਮਾਤਾ ਜੀ, ਕੋਈ ਵੀ ਚੀਜ਼ ਰਾਜੇ ਨੂੰ ਬਿਲਕੁਲ ਵੀ ਦੇਣੀ ਨਹੀਂ ਬਣਦੀ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਿਗਾੜ ਪੈਦਾ ਹੋ ਸਕਦਾ। ਯਾਂ ਤੇ ਆਪ ਪ੍ਰਥਮ ਹੀ ਹੋਟਾ ਜਬ ਕਬ ਬਣੇ ਸਰ ਇਸ ਟੋਟਾ। ਫਿਰ ਨੰਦ ਚੰਦ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਬੜਾ ਚੰਗਾ ਕੀਤਾ ਹੈ ਕਿ ਤੁਸੀਂ ਪਹਿਲੋਂ ਹੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਜਬ ਕਬ ਬਣੇ ਸਰ ਇਸ ਟੋਟਾ, ਭਾਵ ਕੇ ਜਦ ਕਦ ਕੋਈ ਗੱਲ ਬਣੀ ਇਸ ਤੋਂ ਟੋਟਾ ਨੁਕਸਾਨ ਹੀ ਸਰੇਗਾ, ਭਾਵ ਕੇ ਨੁਕਸਾਨ ਹੀ ਹੋਵੇਗਾ। ਦਿਨ ਕਰ ਯੁਦੈ ਪ੍ਰਕਾਸ਼ ਮਹਾਨੇ ਤਿਸ ਅੱਗੇ ਕਿਆ ਗਰਬ ਟਟਾਨੇ। ਨੰਦ ਚੰਦ ਜੀ ਕਹਿੰਦੇ ਨੇ ਕਿ ਜਦੋਂ ਸੂਰਜ ਉਦੈ ਹੁੰਦਾ, ਜਦੋਂ ਸੂਰਜ ਦਾ ਪ੍ਰਕਾਸ਼ ਹਰ ਇੱਕ ਤਰਫ਼ ਫੈਲ ਜਾਂਦਾ ਤੇ ਉਸ ਦੇ ਅੱਗੇ ਜਿਹੜੇ ਟਟੈਣੇ ਨੇ, ਜਿਹੜੇ ਰਾਤ ਦੇ ਵੇਲੇ ਆਪਣੀ ਚਮਕ ਦਿੰਦੇ ਨੇ ਜੁਗ ਨੂੰ, ਉਹਨਾਂ ਦੀ ਕੋਈ ਔਕਾਤ ਨਹੀਂ ਰਹਿ ਜਾਂਦੀ, ਕਿਉਂਕਿ ਕਿੱਥੇ ਟਟੈਣੇ ਦੀ ਛੋਟੀ ਜੀ ਲੋ ਤੇ ਕਿੱਥੇ ਸੂਰਜ ਦਾ ਅਥਾਹ ਵੱਡਾ ਪ੍ਰਕਾਸ਼। ਸਾਗਰ ਤੀਰ ਬੋਂਦ ਹੰਕਾਰ ਗਜ ਪਰ ਬਲਪ ਪੀਲ ਕਾ ਤਾਰ। ਜੇਕਰ ਅਥਾ ਸਮੁੰਦਰ ਦੀ ਬਰਾਬਰੀ ਕੋਈ ਛੋਟੀ ਜੀ ਬੂੰਦ ਪਾਣੀ ਦੀ ਕਰਨਾ ਚਾਹੇ ਤੇ ਉਹ ਬਰਾਬਰੀ ਕਰ ਨਹੀਂ ਸਕਦੀ। ਕਿੱਥੇ ਇੱਕ ਛੋਟੀ ਜੀ ਪਾਣੀ ਦੀ ਬੂੰਦ ਤੇ ਕਿੱਥੇ ਅਥਾ ਵੱਡਾ ਸਾਗਰ ਸਮੁੰਦਰ। ਗਜ ਪਰ ਬਲ ਪਪੀਲ ਕਾ ਤਾਰ, ਇਹ ਤੇ ਉਸ ਤਰ੍ਹਾਂ ਦੀ ਗੱਲ ਹੋਵੇਗੀ ਕਿ ਜਿਵੇਂ ਵਿਸ਼ਾਲ ਵੱਡੇ ਜਾਨਵਰ ਹਾਥੀ ਦੇ ਅੱਗੇ ਕੀੜੀ ਆਪਣੀ ਔਕਾਤ ਦਿਖਾਵੇ। ਕਿਤ ਰੰਚਕ ਕਿਤ ਕੰਚਨ ਮੇਰ ਕਹਾਂ ਮਸ਼ਕ ਕਿਤ ਸ਼ੇਰ ਦਲੇਰ। ਇੱਕ ਪਾਸੇ ਰੱਤੀ ਜਿੰਨਾ ਇੱਕ ਛੋਟਾ ਜਿਹਾ ਪਹਾੜ ਹੋਵੇ ਤੇ ਦੂਸਰੇ ਪਾਸੇ ਉਹਦੀ ਬਰਾਬਰੀ ਦੇ ਉੱਤੇ ਸਮੇਰ ਪਹਾੜ ਹੋਵੇ, ਉਹ ਵੀ ਪਹਾੜ ਜਿਹੜਾ ਕਿ ਸਾਰਾ ਸੋਨੇ ਦਾ ਹੋਵੇ। ਸੋਨੇ ਦੇ ਸਮੇਰ ਪਹਾੜ ਦੀ ਬਰਾਬਰੀ ਇੱਕ ਰੱਤੀ ਜਿੰਨੀ ਚੀਜ਼ ਨਹੀਂ ਕਰ ਸਕਦੀ। ਇਸੇ ਤਰੀਕੇ ਦੇ ਨਾਲ ਕਹਾਂ ਮਸ਼ਕ ਕਿਤ ਸ਼ੇਰ ਦਲੇਰ, ਇੱਕ ਪਾਸੇ ਛੋਟਾ ਜਿਹਾ ਮੱਛਰ ਤੇ ਦੂਸਰੇ ਪਾਸੇ ਵੱਡਾ ਸ਼ੇਰ ਦਲੇਰ। ਚਹ ਸਮਤਾ ਕੈ ਅਦਕ ਬਡਾਈ ਮੂੜ ਲਖੈ ਤਿਸ ਕੋ ਸਮਦਾਈ। ਸਾਰੇ ਪ੍ਰਮਾਣਾਂ ਨੂੰ ਦੇਣ ਤੋਂ ਬਾਅਦ ਹੁਣ ਕਵੀ ਜੀ ਕਹਿੰਦੇ ਨੇ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੇਕਰ ਬਰਾਬਰੀ ਚਾਹੁਣ ਜਾਂ ਉਹਦੇ ਤੋਂ ਵੱਡਾਪਣ ਜ਼ਾਹਰ ਕਰਨ ਤੇ ਕਦੇ ਵੀ ਐਸਾ ਹੋ ਨਹੀਂ ਸਕਦਾ। ਮੂੜ ਲਖੈ ਤਿਸ ਕੋ ਸਮਦਾਈ, ਉਸ ਪੁਰਸ਼ ਨੂੰ ਮੂਰਖ ਗਿਣਿਆ ਜਾਵੇਗਾ ਜਿਹੜਾ ਇਸ ਤਰ੍ਹਾਂ ਦੀ ਸਮਤਾ ਕਰਨ ਦੀ ਚੇਸ਼ਟਾ ਕਰੇਗਾ। ਭਾਵ ਕੇ ਮੇਲ ਹੀ ਕੋਈ ਨਹੀਂ ਹੈ, ਸੂਰੀ ਦਾ ਤੇ ਟਟੈਣੇ ਦਾ ਕੋਈ ਮੇਲ ਹੀ ਨਹੀਂ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਦਿਨ ਦੇ ਵੇਲੇ ਟਟੈਣਾ ਚਮਕ ਦੇ ਨਹੀਂ ਸਕਦਾ, ਚਮਕ ਦਿਸਦੀ ਨਹੀਂ, ਉਹਦਾ ਸਿਰਫ ਪ੍ਰਕਾਸ਼ ਰਾਤ ਦੇ ਵੇਲੇ ਹੁੰਦਾ ਪਰ ਉਹ ਵੀ ਬਹੁਤ ਥੋੜਾ। ਇਸ ਕਰਕੇ ਸੂਰਜ ਦਾ ਤੇ ਟਟੈਣੇ ਦਾ ਮਿਲਾਪ ਨਹੀਂ ਹੋ ਸਕਦਾ, ਕਦੇ ਬਰਾਬਰੀ ਹੋ ਹੀ ਨਹੀਂ ਸਕਦੀ। ਇਸੇ ਤਰੀਕੇ ਦੇ ਨਾਲ ਇੱਕ ਸਾਗਰ ਇੱਕ ਸਮੁੰਦਰ ਤੇ ਦੂਸਰੇ ਪਾਸੇ ਇੱਕ ਛੋਟੀ ਜੀ ਪਾਣੀ ਦੀ ਬੂੰਦ, ਬਰਾਬਰੀ ਕਿਵੇਂ ਹੋਵੇਗੀ? ਇਸੇ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਹਾਥੀ ਤੇ ਦੂਸਰੇ ਪਾਸੇ ਇੱਕ ਕੀੜੀ, ਮਿਲਾਪ ਹੀ ਕੀ ਹੈ, ਬਹੁਤ ਵੱਡਾ ਫਰਕ ਹੈ। ਇਸੇ ਤਰੀਕੇ ਦੇ ਨਾਲ ਇੱਕ ਛੋਟਾ ਜਿਹਾ ਧੂੜ ਦਾ ਕਿਣਕਾ ਤੇ ਦੂਸਰੇ ਪਾਸੇ ਸੋਨੇ ਦਾ ਪਹਾੜ, ਕੋਈ ਬਰਾਬਰੀ ਨਹੀਂ। ਇਸੇ ਤਰੀਕੇ ਦੇ ਨਾਲ ਇੱਕ ਛੋਟਾ ਜਿਹਾ ਮੱਛਰ ਤੇ ਦੂਸਰੇ ਪਾਸੇ ਚਾਹੇ ਕਿ ਮੈਂ ਦਲੇਰ ਸ਼ੇਰ ਦੇ ਨਾਲ ਲੜ ਜਾਵਾਂ, ਇਹ ਹੋ ਨਹੀਂ ਸਕਦਾ। ਹੁਣ ਕਵੀ ਸੰਤੋਖ ਸਿੰਘ ਜੀ ਸਾਰੇ ਪ੍ਰਮਾਣ ਦੇ ਰਹੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਵਿਲੱਖਣਤਾ ਹੈ ਨਾ, ਉਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਤੇ ਦੂਸਰੇ ਪਾਸੇ ਮਨੁੱਖ ਜੀਵ ਭੀਮ ਚੰਦ ਦੇ ਵਿੱਚ। ਲਖ ਮਹਿਮਾ ਕੋ ਕਰੈ ਨਟਾਰੋ ਚਾਹੇ ਮੰਡਿਓ ਜੰਗ ਅਖਾਰੋ। ਨੰਦ ਚੰਦ ਜੀ ਕਹਿੰਦੇ ਨੇ ਕਿ ਜੇਕਰ ਰਾਜਾ ਭੀਮ ਚੰਦ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਕੇ ਟਾਲਾ ਨਹੀਂ ਕਰੇਗਾ, ਮੰਡੇਗਾ ਜੰਗ, ਭਾਵ ਕੇ ਜੰਗ ਰਚੇਗਾ ਤੇ ਫਿਰ ਉਸ ਨੂੰ ਹਾਨੀ ਹੀ ਪਹੁੰਚੇਗੀ। ਤੋ ਇਸ ਬਿਦ ਕੇ ਸ਼ਸਤਰ ਪ੍ਰਹਾਰ ਹਾਰੈ ਭੈ ਤੇ ਸਦਨ ਸੰਵਾਰ। नंद चंद जी कहिंदे ने कि फिर रण भूमि दे विच ऐसे हथियारां दा प्रहार वैरियां दे उत्ते कीता जावेगा कि साडे वैरी साडे हथों हार जाणगे। भै ते सदन संभारै भाव के डर दे मारे घर नूं दौड़ोंगे। जब देखोगे रण में हाथ काटे परे तरा पर माथ। जदों असी रण भूमि दे विच युद्ध भूमि दे विच वैरी नूं अपने करारे हाथ दिखावांगे उस वेले पता लगेगा कि किन्ने सिर वड्डे जांदे ने ते किन्ने शरीर कट्टे जांदे ने। तब जान निज हाण गुमानी चूर मैं मेहमान नहीं जानी। जदों वैरियां नूं असी हार देवांगे उस वेले राजे भीमचंद दा जिहड़ा हंकार है वह दूर होवेगा ते फिर बहुत ज्यादा भीमचंद पछतावेगा। सोचेगा मैं महिमा नहीं जाने। उस वेले सोचेगा कि मैं सतगुरु गोबिंद सिंह सच्चे पातशाह जी दी वड्डी महिमा नूं नहीं जाने। केतक नर को होत सुभाऊ मार खाए समझे पछताऊ। नंद चंद ने आख्या कि कई कई दुनिया दे विच ऐसे मनुख हुंदे ने जिन्हां दा सुभाव ऐसा हुंदा है कि मार खाण तों बगैर उन्हां नूं अकल ही नहीं हुंदी। मार खा के फिर ही सुधरदे ने। तिन मैं भीम चंद हम जाना गुर प्रभाव मद कर नहीं माना। उन्हां मनुखां दे विच ही राजे भीमचंद दी गिणती कीती जा सकदी है जिन्हां नूं उन्हां च रकल नहीं हुंदी जिन्हां च रगों कोई करारी मार ना होवे। गुर प्रभाव मद कर नहीं माना भाव के सतगुरु सच्चे पातशाह जी दे वड्डे तेज प्रताप ते प्रभाव नूं हंकारी भीमचंद ने नहीं मन्निया। सुन किरपाल मातुल ने कहियो नंद चंद योदा बड़ लहियो। ग्रंथाकार भाई संतोख सिंह जी लिखदे ने कि जदों नंद चंद ने इस तरह दियां गल्लां दलेरी दियां कीतियां ते सुन के मामा किरपाल जी कहिंदे ने सच्चे पातशाह नंद चंद योदा बड़ लहियो। यह नंद चंद जिहड़ा योदा है ना इते बहुत पराक्रमी है इते वड्डा सूरमा। ब्रेंद मसंदन ते एह न्यारो सतगुर आशा लख बेवारो। मामा किरपाल जी कहिंदे ने सच्चे पातशाह ये बाकी दे सारिया मसंदा तो न्यारा है भाव के वखरा है क्योंकि दीवान चंद भी सतगुरां दे एक थापे हुए मसंद सन। सतगुरु सच्चे पातशाह जी नूं मामा किरपाल जी कहिंदे ने कि बाकी दे मसंदा वर्गा यह नंद चंद मसंद नहीं है यह सारिया तो वखरा है। सतगुर आशा लखवे वारो भाव के सतगुरु दे आशे नूं सतगुरु दे इरादे नूं इह जानण वाला। सिर कलगी तर सुन मुस्काए निश्चय इमही जथा बताए। सतगुरु जी थोड़ा जा सुन के मुस्कराए ते फिर सतगुरु ने आख्या कि मामा जी तुसी ठीक कह रहे हो निश्चय इमही जथा बताए। निश्चित रूप दे विच तुहाडी आखी हुई गल बिल्कुल योग है। ए नंद चंद जिहड़ा है ना ए दूजा मसंदा वर्गा नहीं है ए बड़ा दलेर है। हथियारन को हाथ गहनता नित प्रति बहु अभ्यास चाहता। हथियारा नूं हथ दे विच हमेशा फड़के रखदा है ते नित्ता प्रति बहुता ज्यादा हथियार चलाउण दा ए अभ्यास करदा है। सतगुरु जी कहिंदे ने पहला भी मैं बहुत वारी इस तरह देखे। कवि जी अगले अध्याय दा प्रारंभ करदे। नंद चंद पर गोर खुशी जान्यो लायक वीर चाहियो करियो दीवान को कृपा सिंध मत तीर। ग्रंथाकार भाई संतोख सिंह जी लिखते ने कि नंद चंद दियां गल्लां नूं सुन के सतगुरु गोबिंद सिंह सच्चे पातशाह जी उहदे उत्ते बड़े प्रसन्न होए ने। हुण सतगुरु सच्चे पातशाह जी जो के धीरज दे समुंदर ने ओह इस नंद चंद नूं दीवान दी पदवी देना चाहुंदे। निज निकट हकार मातुल किरपाल तेह लगे बूझ बे गुरु किरपाल। मामा किरपाल जी नूं सतगुरां ने अपने लागे बुलाया ते फिर सतगुरु जी मामा जी नूं इस तरह कहिंदे ने ਕਹਿੰਦੇ ਨੰਦ ਚੰਦ ਮਤ ਕੋ ਬੇਲੰਦ ਬਹੁ ਸਾਵਧਾਨ ਗਣ ਰਿਪ ਨਿਕੰਦ। ਮਾਮਾ ਜੀ ਇਹ ਜੋ ਨੰਦ ਚੰਦ ਹੈ ਬਹੁਤ ਵੱਡੀ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਇਸ ਤੋਂ ਇਲਾਵਾ ਬੜਾ ਸਾਵਧਾਨ ਹੈ, ਰਣ ਭੂਮੀ ਦੇ ਵਿਚ ਵੈਰੀਆਂ ਦੇ ਵਾਸਤੇ ਨਾਸ਼ ਕਰਤਾ ਹੈ। ਨਿਤ ਸ਼ਾਸਤਰ ਤਰਨ ਅਭਿਆਸੀ ਕੀਨ ਇਕ ਸਮ ਮਸੰਦ ਨਹੀਂ ਅਪਰ ਚੀਨ। ਮਾਮਾ ਜੀ ਹਥਿਆਰਾਂ ਨੂੰ ਚਲਾਉਣ ਦਾ ਅਭਿਆਸ ਕਰਦਾ ਹੈ, ਇਸ ਦੇ ਵਰਗਾ ਹੋਰ ਦੂਸਰਾ ਕੋਈ ਵੀ ਮਸੰਦ ਨਹੀਂ ਦੇਖੇ। ਗੁਰ ਬਡਨ ਪਾਸੇ ਨਕੇ ਬਡੇਰ ਨਿਤ ਰਹੇ ਸੇਵਕੀ ਕਰਤ ਨਿਰ। ਵੱਡੇ ਸਤਿਗੁਰਾਂ ਦੇ ਕੋਲ ਭਾਵ ਕੇ ਸਤਿਗੁਰੂ ਅਰਜਨ ਦੇ ਕੋਲ ਇਹਨਾਂ ਦੇ ਜਿਹੜੇ ਵੱਡੇ ਨੇ ਉਹ ਰਹੇ ਨੇ, ਜਿਨ੍ਹਾਂ ਨੇ ਸਤਿਗੁਰਾਂ ਦੇ ਹਜੂਰ ਰਹਿ ਕੇ ਬਹੁਤੀ ਸੇਵਾ ਕੀਤੀ। ਜਿਹੀ ਉਮਰ ਸ਼ਾਹ ਕਹਿ ਨਾਮ ਲੋਕ ਲਾਖਿਓ ਨਜੀਕ ਨੀਕੇ ਬਿਲੋਕ। ਸਤਿਗੁਰੂ ਜੀ ਮਾਮਾ ਕਿਰਪਾਲ ਜੀ ਨੂੰ ਕਹਿੰਦੇ ਨੇ ਕਿ ਉਮਰ ਸ਼ਾਹ ਇਹਨਾਂ ਦਾ ਵੱਡਾ ਹੋਇਆ ਹੈ, ਜਿਹੜਾ ਕਿ ਸਤਿਗੁਰਾਂ ਦੇ ਹਜੂਰ ਰਿਹਾ ਤੇ ਸਤਿਗੁਰਾਂ ਦੇ ਹਜੂਰ ਰਹਿ ਕੇ ਉਹਨੇ ਬੜੀ ਸੇਵਾ ਕੀਤੀ। ਤੇਹ ਕੇਰ ਪੋਤਰੋ ਇਹ ਨੰਦ ਚੰਦ ਅਬ ਕਰੇ ਬੀਰ ਦਰਜਾ ਬੇਲੰਦ। ਭਾਵ ਕੇ ਇਹਦਾ ਦਾਦਾ ਸੀ ਜਿਹਦਾ ਨਾਂ ਸੀ ਉਮਰ ਸ਼ਾਹ, ਜਿਨ੍ਹੇ ਕਿ ਸਤਿਗੁਰਾਂ ਦੀ ਬੜੀ ਸੇਵਾ ਕੀਤੀ, ਉਹਨਾਂ ਦੇ ਲਾਗੇ ਰਹਿ ਕੇ ਇਹ ਉਸ ਉਮਰ ਸ਼ਾਹ ਦਾ ਪੋਤਰਾ ਹੈ ਜਿਹਦਾ ਨਾਮ ਨੰਦ ਚੰਦ ਹੈ, ਹੁਣ ਇਹ ਸਾਡੇ ਕੋਲ ਰਹਿ ਕੇ ਆਪਣੀ ਵੀਰਤਾ ਦੇ ਦਰਜੇ ਨੂੰ ਵਧਾਏਗਾ। ਸੁਣ ਕੇ ਕਿਰਪਾਲ ਸਨਮਾਨ ਸਾਥ ਬਚਪਨ ਆਪ ਹੋ ਸਕਲ ਨਾਥ। ਸਤਿਗੁਰੂ ਜੀ ਕਹਿੰਦੇ ਨੇ ਮਾਮਾ ਜੀ ਮੇਰਾ ਚਿੱਤ ਕਰਦਾ ਇਸ ਸੂਰਮੇ ਦਾ ਰੁਤਬਾ ਵੱਡਾ ਕਰ ਦਈਏ, ਤੇ ਮਾਮਾ ਜੀ ਨੇ ਹੱਥ ਜੋੜ ਕੇ ਆਖਿਆ, ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਯੋਗ ਸਮਝਦੇ ਹੋ ਉਹੀ ਚੰਗੀ ਗੱਲ ਹੈ। ਸਮਦਾਏ ਸਹਿਣ ਮੈਂ ਏਕ ਦੀਵਾਨ ਚਹਿਤ ਜ਼ਰੂਰ ਬਣ ਸਾਵਧਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੀ ਸਾਰੀ ਸੈਨਾ ਦੇ ਵਿੱਚ ਇੱਕ ਦੀਵਾਨ ਹੋਣਾ ਚਾਹੀਦਾ ਜਿਹੜਾ ਕਿ ਸਾਵਧਾਨਤਾ ਦੇ ਨਾਲ ਸਾਰੀ ਸੈਨਾ ਦੀ ਸਾਂਭ ਸੰਭਾਲ ਕਰੇ। ਦੀਵਾਨ ਦਾ ਭਾਵ ਹੈ ਸੈਨਾਪਤੀ, ਕਿ ਸੈਨਾ ਨੂੰ ਸੰਭਾਲਣ ਦੇ ਵਾਸਤੇ ਇੱਕ ਸੈਨਾਪਤੀ ਦੀ ਲੋੜ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇਸ ਨੂੰ ਸੈਨਾਪਤੀ ਬਣਾ ਦੇਣਾ, ਭਾਵ ਕਿ ਦੀਵਾਨ ਬਣਾ ਦੇਣਾ। ਦੀਵਾਨ ਸ਼ਬਦ ਦਾ ਅਰਥ ਹੁੰਦਾ ਹੈ ਸੈਨਾਪਤੀ। ਸਭ ਕੀ ਸੰਭਾਲ ਜੋ ਲੇ ਹਮੇਸ਼ ਕਿ ਸਥਾਨ ਪਠਨ ਨਿਜ ਨਰ ਵਿਸ਼ੇਸ਼। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਸੈਨਾ ਦੀ ਸਾਂਭ ਸੰਭਾਲ ਨੰਦ ਚੰਦ ਹਮੇਸ਼ਾ ਕਰੇਗਾ। ਕਿ ਸਥਾਨ ਪਠਨ ਨਿਜ ਨਰ ਵਿਸ਼ੇਖ, ਭਾਵ ਕੇ ਭੇਜਣਾ ਹੁੰਦਾ ਹੈ ਆਪਣਾ ਖਾਸ ਆਦਮੀ ਅਸੀਂ ਕਿਸੇ ਜਗ੍ਹਾ ਦੇ ਉੱਤੇ, ਉਹ ਵੀ ਨੰਦ ਚੰਦ ਹੀ ਭੇਜਿਆ ਜਾਏਗਾ। ਇਤਿਆਦ ਕਾਜ ਸਮਦਾਇ ਜੋਏ ਬਿਨ ਨਰ ਵਿਸਾਲ ਨਹੀਂ ਬਣੇ ਕੋਏ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵੱਡੇ ਕੰਮ ਨੇ ਉਹਨਾਂ ਨੂੰ ਨੇਪਰੇ ਕੋਈ ਆਮ ਆਦਮੀ ਚੜ ਨਹੀਂ ਸਕਦਾ, ਇਸ ਕਰਕੇ ਕੋਈ ਵਿਸ਼ੇਸ਼ ਆਦਮੀ ਹੋਣਾ ਚਾਹੀਦਾ ਜਿਹੜਾ ਇਹਨਾਂ ਕੰਮਾਂ ਨੂੰ ਸੰਭਾਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਜੀ ਕਰਦਾ ਕਿ ਮੈਂ ਨੰਦ ਚੰਦ ਨੂੰ ਸੈਨਾਪਤੀ ਬਣਾ ਦੇਵਾਂ, ਦੀਵਾਨ ਥਾਪ ਦੇਵਾਂ। ਤਬ ਸਿਰੇ ਪਾਓ ਸਤਿਗੁਰ ਮੰਗਾਏ ਸਭ ਸਵਾ ਸ਼ੋਭਤ ਆਛੇ ਲਗਾਏ। ਉਸ ਵੇਲੇ ਸਤਿਗੁਰਾਂ ਨੇ ਹੁਕਮ ਕਰਕੇ ਕੀਮਤੀ ਸਰੂਪਾ ਆਪਣੇ ਕੋਲ ਮੰਗਵਾਇਆ ਹੈ, ਬਹੁਤ ਵੱਡੀ ਸੋਭਾ ਵਾਲੀ ਸਭਾ ਲੱਗੀ ਹੋਈ ਸੀ। ਪਟ ਬ੍ਰਿੰਦ ਮਸੰਦ ਬਿਲੰਦ ਜੇ ਤਿੰਨ ਮੈਂ ਬਿਠਾਏ ਆਨੰਦ ਦੇ। ਜਿਹੜੇ ਬਹੁਤ ਵੱਡੇ ਸ਼ਸਤਰਧਾਰੀ, ਵੱਡੇ ਮਸੰਦ ਤੇ ਵੱਡੇ ਸੂਰਮੇ ਸਨ, ਉਹਨਾਂ ਸਾਰਿਆਂ ਦੇ ਵਿੱਚ ਨੰਦ ਚੰਦ ਨੂੰ ਖੁਸ਼ੀ ਦੇਣ ਦੇ ਵਾਸਤੇ ਬਿਠਾਇਆ। ਤੇਹ ਬਖਸ਼ ਖਿਲਤ ਕੀਨੋ ਦੀਵਾਨ ਸਭ ਮੈਂ ਬਿਠਾਏ ਕਰੁਣਾ ਨਿਦਾਨ। ਜਿਹੜੇ ਸਤਿਗੁਰੂ ਜੀ ਦਇਆ ਦੇ ਖਜ਼ਾਨੇ ਨੇ ਉਹਨਾਂ ਨੇ ਸਾਰਿਆਂ ਦੇ ਵਿੱਚ ਨੰਦ ਚੰਦ ਨੂੰ ਬਿਠਾਇਆ, ਤੇ ਫਿਰ ਸਤਿਗੁਰਾਂ ਨੇ ਖਿਲਤ ਬਖਸ਼ੀ ਹੈ। ਖਿਲਤ ਤੋਂ ਭਾਵ ਹੈ ਕਿ ਸਿਰੋਪਾ। ਸਤਿਗੁਰਾਂ ਨੇ ਸਿਰੋਪਾ ਬਖਸ਼ਿਆ ਤੇ ਦੀਵਾਨ ਥਾਪ ਦਿੱਤਾ ਨੰਦ ਚੰਦ ਨੂੰ। ਲੇ ਸਿਰੇ ਪਾਓ ਉਠ ਨੰਦ ਚੰਦ ਦਿਨਾਰ ਨਜ਼ਰ ਦੀਨਸ ਮੁਕੰਦ। ਸਤਿਗੁਰਾਂ ਤੋਂ ਨੰਦ ਚੰਦ ਨੇ ਸਰੂਪਾ ਹਾਸਲ ਕੀਤਾ ਹੈ, ਤੇ ਫੇਰ ਸਤਿਗੁਰਾਂ ਦੀ ਨਜ਼ਰ ਭਾਵ ਕੇ ਸਤਿਗੁਰਾਂ ਦੀ ਭੇਟਾ ਉਸਨੇ ਸੋਨੇ ਦੀਆਂ ਮੋਹਰਾਂ ਰੱਖੀਆਂ। ਸਭ ਕਾਰ ਚਮੂ ਯਾਦਕ ਜਤੇਕ ਸੌਂਪੀ ਸੰਭਾਰ ਕਰ ਬੇ ਅਨੇਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸੇ ਦਿਨ ਤੋਂ ਸਾਰੀ ਦੀ ਸਾਰੀ ਜਿਹੜੀ ਫੌਜ ਦੀ ਜਿੰਮੇਵਾਰੀ ਸੀ ਉਹ ਸਤਿਗੁਰਾਂ ਨੇ ਆਨੰਦ ਚੰਦ ਨੂੰ ਸੌਂਪ ਦਿੱਤੀ ਹੈ। ਹਰ ਇੱਕ ਜਿਹੜਾ ਵੱਡਾ ਕੰਮ ਸੀ ਸੈਨਾ ਦਾ ਉਹ ਆਨੰਦ ਚੰਦ ਕਰਨ ਲੱਗਾ। ਬਹੁ ਲੈਣ ਦੇਣ ਗੁਰ ਨਿਕਟ ਕੇਰ ਸਭ ਆਨੰਦ ਚੰਦ ਕਰਤਾ ਬਡੇਰ। ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਲੈਣ ਤੇ ਦੇਣ ਦਾ ਜਿੰਨਾ ਵੀ ਕੰਮ ਸੀ ਉਹ ਵੀ ਦੀਵਾਨ ਆਨੰਦ ਚੰਦ ਨੂੰ ਸੌਂਪਿਆ ਗਿਆ ਹੈ ਤੇ ਦੀਵਾਨ ਆਨੰਦ ਚੰਦ ਉਸ ਕੰਮ ਨੂੰ ਸ੍ਰੇਸ਼ਟਾ ਦੇ ਨਾਲ ਨਿਭਾਉਂਦਾ ਰਿਹਾ। ਸੁਧ ਸੁਪਟ ਸਬਨ ਕੀ ਲੇਤ ਨੀਤ ਚਾਹੀਏ ਸੋ ਦੇਤ ਲਖ ਹੋਤ ਹੀਤ। ਭਾਵ ਕੇ ਜਿੰਨੇ ਵੀ ਸੈਨਾ ਦੇ ਸ਼ਸਤਰ ਧਾਰੀ ਸੂਰਮੇ ਨੇ ਉਹਨਾਂ ਦੀ ਖਬਰ ਸਾਰ ਨੂੰ ਆਨੰਦ ਚੰਦ ਜੀ ਲੈਣ ਲੱਗੇ ਨੇ। ਜੋ ਕਿਸੇ ਨੂੰ ਚਾਹੀਦਾ ਉਹੀ ਪਹੁੰਚਾਉਂਦੇ ਨੇ ਆਨੰਦ ਚੰਦ ਜੀ, ਜੋ ਕਿਸੇ ਦੀ ਲੋੜ ਹੋਵੇ। ਨਿਤ ਵਧੈ ਸਕਲ ਬਿਦ ਕੋ ਸਮਾਜ ਪ੍ਰਭ ਮਹਾਰਾਜ ਰਾਜਨ ਰਾਜ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਨੇਤਾ ਪ੍ਰਤੀ ਸਤਿਗੁਰਾਂ ਦੇ ਸਮਾਜ ਦੇ ਵਿੱਚ ਵਾਧਾ ਹੋਇਆ। ਪ੍ਰਭੂ ਮਹਾਰਾਜ ਰਾਜਨ ਰਾਜ, ਭਾਵ ਕੇ ਸਤਿਗੁਰੂ ਜੀ ਰਾਜਿਆਂ ਦੇ ਰਾਜੇ ਨੇ ਤੇ ਮਹਾਰਾਜਿਆਂ ਦੇ ਮਹਾਰਾਜੇ ਨੇ। ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ, ਇਸ ਗੁਰੂ ਵਾਕ ਦੇ ਅਨੁਸਾਰ ਸਤਿਗੁਰਾਂ ਦੀ ਸੋਭਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਇਸ ਪ੍ਰਕਾਰ ਸ੍ਰੀ ਸਤਿਗੁਰੂ ਦਿਵਸ ਕਤੇਕ ਸੁਜਾਨ ਬਿਸਤਾਰੀ ਕੀਰਤ ਜਗਤ ਬਿਸਤਾਰੀ ਵਿਸ਼ਿਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਕੀਰਤੀ ਨੂੰ ਦੁਨੀਆਂ ਦੇ ਉੱਤੇ ਫੈਲਾਇਆ। ਬਿਸਤਾਰੀ ਵਿਸ਼ਿਆਨ, ਇਸ ਤੋਂ ਇਲਾਵਾ ਵਿਸ਼ਿਆਂ ਦੀ ਜ਼ਹਿਰ ਉਤਾਰੀ। ਭਾਈ ਬਿਦਤ ਗਿਰ ਪਤਨ ਮੈਂ ਕੀਰਤ ਉਜੇ ਯਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਸਾਰਿਆਂ ਦੇ ਵਿੱਚ ਸਤਿਗੁਰਾਂ ਦੀ ਕੀਰਤੀ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ ਹੋਈ। ਕਲ ਗੀ ਤਰ ਬਡ ਸੂਰਮਾ ਕਰ ਮੈਂ ਤਨ ਪਾਰੀ। ਸਾਰੇ ਦੇ ਸਾਰੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਜੀ ਵੱਡੇ ਸੂਰਮੇ ਨੇ ਜਿਹੜੇ ਆਪਣੇ ਹੱਥ ਦੇ ਵਿੱਚ ਕਰੜਾ ਧਨੁਸ਼ ਫੜਦੇ ਨੇ। ਜਿਸ ਕੇ ਅਬ ਕੋ ਸਮੋ ਨਹੀਂ ਹੈ ਨਰ ਖਿੱਚੇ ਨਾ ਕੋਈ। ਐਸਾ ਕਰੜਾ ਧਨੁਸ਼ ਹੱਥ ਦੇ ਵਿੱਚ ਧਾਰਨ ਕਰਦੇ ਨੇ ਜਿਸ ਧਨੁਸ਼ ਦੀ ਡੋਰੀ ਨੂੰ ਕੋਈ ਵੀ ਖਿੱਚ ਨਹੀਂ ਸਕਦਾ। ਖਪਰੇ ਤੀਛਨ ਭੀਖਣਾ ਕਰਵਾਏ ਜੋਈ। ਇਸ ਤੋਂ ਇਲਾਵਾ ਜਿਹੜੇ ਖਪਰੇ ਭਿਆਨਕ ਤਿੱਖੇ ਤੀਰ ਨੇ ਉਹਨਾਂ ਨੂੰ ਕਢਵਾ ਕੇ ਰੱਖਦੇ ਨੇ। ਛਿਪਰ ਪਣ ਚ ਬਗਰਾਏ ਕਦ ਛੋਰਤ ਬਡ ਦੂਰੀ। ਭਾਵ ਕੇ ਕਾਲੀ ਦੇ ਨਾਲ ਹੀ ਪੰਚ ਦੇ ਵਿੱਚ ਤੀਰਾਂ ਨੂੰ ਰੱਖ ਕੇ ਦੂਰ ਛੱਡਦੇ ਨੇ ਜਿਹੜੇ ਤੀਰ ਬਹੁਤ ਦੂਰ ਜਾਂਦੇ ਨੇ। ਕੋਸਣ ਲੱਗ ਪਹੁੰਚਤ ਚਲੈ ਬਲ ਤੇ ਭਰਪੂਰੀ। ਭਾਵ ਕੇ ਭਰਪੂਰ ਬਲ ਦੇ ਨਾਲ ਜਿਹੜੇ ਤੀਰ ਚਲਾਏ ਜਾਂਦੇ ਨੇ ਉਹ ਕੋਹਾਂ ਦੀ ਦੂਰੀ ਨੂੰ ਤੈਅ ਕਰਦੇ ਨੇ। ਸੋਹਣੇ ਪੁਰਾਣਨ ਕੇ ਬਚਨ ਅਰਜਨ ਸਰ ਮਾਰੇ। ਲੋਕ ਸਤਿਗੁਰਾਂ ਦੀ ਸੋਭਾ ਦੇ ਵਾਸਤੇ ਕਹਿੰਦੇ ਨੇ ਕਿ ਪੁਰਾਣਾਂ ਦੇ ਵਿੱਚੋਂ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਸੁਣਿਆ ਹੋਇਆ ਕਿ ਅਰਜਨ ਬਹੁਤ ਵੱਡਾ ਸੂਰਮਾ ਹੋਇਆ ਜਿਹਦੇ ਤੀਰ ਬਹੁਤ ਪਰਾਕਰਮੀ ਸਨ। ਅਰਜਨ ਦਾ ਤੀਰ ਅੰਦਾਜ਼ੀ ਦੇ ਵਿੱਚ ਕੋਈ ਜਵਾਬ ਨਹੀਂ ਸੀ।
ਤ੍ਰੇਤੇ ਯੁਗ ਸ੍ਰੀ ਰਾਮ ਕੀ ਤਨ ਵਿਦਿਆ ਪਾਰੇ।
ਇਸੇ ਤਰੀਕੇ ਦੇ ਨਾਲ ਤ੍ਰੇਤੇ ਯੁਗ ਦੇ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਤੀਰਾਂ ਦਾ ਬਹੁਤ ਜ਼ਿਆਦਾ ਨਾਂ ਆਉਂਦਾ ਹੈ। ਇੱਥੋਂ ਤੱਕ ਵਿਦਵਾਨ ਮੰਨਦੇ ਨੇ ਕਿ ਸ੍ਰੀ ਰਾਮ ਚੰਦਰ ਜੀ ਨੇ ਜਿਹੜਾ ਵੀ ਜ਼ਿੰਦਗੀ ਦੇ ਵਿੱਚ ਤੀਰ ਚਲਾਇਆ ਉਹ ਕਦੇ ਬੇਅਸਰ ਨਹੀਂ ਗਿਆ। ਭਾਵ ਕੇ ਕਦੇ ਵੀ ਸਫਲ ਨਹੀਂ ਸੀ ਜਾਂਦਾ। ਬਾਰ ਬਾਰ ਇਸ ਗੱਲ ਦਾ ਪ੍ਰਮਾਣ ਬਹੁਤਿਆਂ ਸਾਰਿਆਂ ਗ੍ਰੰਥਾਂ ਦੇ ਵਿੱਚ ਪੜ੍ਹਨ ਦੇ ਵਾਸਤੇ ਮਿਲਦਾ ਹੈ ਕਿ ਭਗਵਾਨ ਰਾਮ ਚੰਦਰ ਜੀ ਜਿਹੜਾ ਵੀ ਬਾਣ ਚਲਾਉਂਦੇ ਸਨ ਉਹ ਮਾਰ ਮਾਰ ਕੇ ਹਟਦਾ ਸੀ, ਕਦੇ ਬੇਅਰਥਾ ਨਹੀਂ ਸੀ ਜਾਂਦਾ। ਹੁਣ ਜਿਹੜੇ ਲੋਕ ਨੇ ਉਹ ਗੱਲਾਂ ਕਰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਦੇ ਤੀਰਾਂ ਦਾ ਦੁਨੀਆਂ ਦੇ ਉੱਤੇ ਬੜਾ ਨਾਂ ਹੈ, ਕਿ ਬੜੇ ਵਧੀਆ ਤੀਰ ਅੰਦਾਜ਼ ਸਨ ਜਿਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਸੀ ਖੁੰਝਿਆ। ਇਸੇ ਤਰੀਕੇ ਦੇ ਨਾਲ ਦੁਆਪਰ ਯੁੱਗ ਦੇ ਵਿੱਚ ਅਰਜਨ ਦੇ ਤੀਰਾਂ ਦਾ ਬੜਾ ਨਾਮ ਹੈ ਕਿ ਅਰਜਨ ਬਹੁਤ ਜ਼ਿਆਦਾ ਵਧੀਆ ਤੀਰ ਅੰਦਾਜ਼। ਕਿਦੋਂ ਪਿਤਾਮਾ ਇਨੋ ਕੋ ਸ੍ਰੀ ਹਰਿ ਗੋਬਿੰਦ। ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੀ ਜਿਹੜੀ ਗੱਲ ਹੈ ਉਹ ਅਰਜਨ ਦੇ ਤੀਰਾਂ ਦੇ ਵਾਂਗ ਜਾਂ ਭਗਵਾਨ ਰਾਮ ਚੰਦਰ ਜੀ ਦੇ ਤੀਰਾਂ ਦੇ ਵਾਂਗ ਕੀਤੀ ਜਾ ਸਕਦੀ ਹੈ। ਅੱਗੇ ਗੱਲ ਕਰਦੇ ਨੇ ਕਿਦੋਂ ਪਿਤਾਮਾ ਇਨ ਸ੍ਰੀ ਹਰਗੋਬਿੰਦ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਦਾਦਾ ਜੀ ਸਨ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ। ਸੁਣੀ ਸ਼ਾਹ ਦੀ ਤਿੰਨੋ ਕੀ ਹੱਥ ਤੁਰਕਣ ਬ੍ਰਿੰਦਨ। ਭਾਵ ਕਿ ਉਹਨਾਂ ਦੀ ਵੀ ਜਿਹੜੀ ਸ਼ਾਦੀ ਹੈ ਉਹ ਸੁਣੀ ਹੋਈ ਹੈ ਕਿ ਬੜੇ ਵੱਡੇ ਸੂਰਮੇ ਸਨ ਜਿਨ੍ਹਾਂ ਨੇ ਬਹੁਤੇ ਸਾਰੇ ਤੁਰਕਾਂ ਦਾ ਨਾਸ ਕੀਤਾ। ਤਿਸ ਬਿਦ ਕੇ ਸਰ ਛੋਰ ਤੇ ਰਾਖੀ ਸੰਗ ਸੈਣਾ। ਅਰਜਨ ਦੇ ਵਾਂਗ ਭਗਵਾਨ ਰਾਮ ਚੰਦਰ ਜੀ ਦੇ ਵਾਂਗ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਾਂਗ ਇਹ ਵੀ ਆਪਣੇ ਤੀਰਾਂ ਨੂੰ ਛੱਡਦੇ ਨੇ, ਰਾਖੀ ਸੰਗ ਸੈਣਾ ਤੇ ਬਹੁਤ ਸਾਰੀ ਸੈਣਾ ਆਪਣੇ ਨਾਲ ਰੱਖੀ। ਭੀਮ ਚੰਦ ਸੋ ਰਿਸ ਪਈ ਕਿਸ ਤੇ ਮਨ ਪੈਣਾ। ਲੋਕ ਗੱਲਾਂ ਕਰਦੇ ਨੇ ਕਿ ਰਾਜੇ ਭੀਮ ਚੰਦ ਦੇ ਨਾਲ ਇਹਨਾਂ ਦੀ ਬੇਰਸੀ ਹੋਈ ਹੈ ਜਿਨ੍ਹਾਂ ਸਤਿਗੁਰਾਂ ਨੂੰ ਕੋਈ ਕਿਸੇ ਦਾ ਭੈ ਨਹੀਂ ਹੈ, ਡਰ ਨਹੀਂ। ਸੁਣ ਸੁਣ ਰਾਜ ਗਿਰਨ ਕੇ ਲਿਖ ਪੱਤਰ ਪਠਾਵੇਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਰ ਦੂਰ ਤੱਕ ਇਸ ਗੱਲ ਦਾ ਪਤਾ ਲੱਗਾ ਕਿ ਥੋੜਾ ਥੋੜਾ ਸਤਿਗੁਰਾਂ ਦੇ ਵਿੱਚ ਤੇ ਰਾਜੇ ਭੀਮ ਚੰਦ ਦੇ ਵਿੱਚ ਵਿਗਾੜ ਪੈਦਾ ਹੋ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਫਿਰ ਦੋਵਾਂ ਦੇ ਵੱਲ ਆਪਣੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਦੋਨੋ ਦਿਸ਼ ਕੋ ਜਸ ਕਹਿ ਜਿਮ ਕੋਪ ਉਪਾਵੈ। ਭਾਵ ਕੇ ਜਿਹੜੇ ਦੂਸਰੇ ਪਹਾੜੀ ਰਾਜੇ ਨੇ ਉਹ ਰਾਜੇ ਭੀਮ ਚੰਦ ਦੇ ਵੱਲ ਵੀ ਚਿੱਠੀਆਂ ਲਿਖਦੇ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਵੀ ਚਿੱਠੀਆਂ ਲਿਖਦੇ ਨੇ, ਉਹਨਾਂ ਦੇ ਕੋਲ ਵੀ ਲਿਖ ਕੇ ਚਿੱਠੀਆਂ ਭੇਜਦੇ ਨੇ। ਪਰ ਜਿਹਦੇ ਵੱਲ ਚਿੱਠੀ ਲਿਖੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਕਿ ਤੂੰ ਬੜਾ ਚੰਗਾ, ਤੂੰ ਸੱਚਾ, ਦੂਸਰਾ ਵਿਰੋਧੀ ਤੇਰਾ ਮਾੜਾ ਕਰ ਰਿਹਾ। ਇਸੇ ਤਰੀਕੇ ਦੇ ਨਾਲ ਭਾਵ ਕੇ ਜਿਹੜੇ ਦੂਸਰੇ ਪਹਾੜੀ ਰਾਜੇ ਨੇ ਉਹ ਦੋਵਾਂ ਧਿਰਾਂ ਨੂੰ ਲੜਾਉਣਾ ਚਾਹੁੰਦੇ ਨੇ, ਇੱਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਰਾਜੇ ਭੀਮ ਚੰਦ ਦੇ ਨਾਲ। ਹਿਤੋ ਕਿਰਪਾਲ ਕਟੋਚੀਆ ਸੋ ਚਹਿਤ ਲੜਾਇਓ। ਭਾਵ ਕਿ ਬਹੁਤੇ ਸਾਰੇ ਰਾਜੇ ਸਨ ਪਰ ਕਿਰਪਾਲ ਕਟੋਚੀਆ ਨਾਂ ਦਾ ਜਿਹੜਾ ਰਾਜਾ ਸੀ ਉਹ ਵਿਸ਼ੇਸ਼ ਰੂਪ ਦੇ ਵਿੱਚ ਦੋਵਾਂ ਨੂੰ ਲੜਾਉਣਾ ਚਾਹੁੰਦਾ ਸੀ। ਰਾਜਧਾਨੀ ਜਿਸ ਕਾਂਗੜਾ ਲਿਖ ਦੂਤ ਪਠਾਇਓ। ਸਾਰਿਆਂ ਤੋਂ ਪਹਿਲਾਂ ਇਸ ਕਿਰਪਾਲ ਕਟੋਚੀਏ ਨੇ ਇਸ ਗੱਲ ਦੀ ਪਹਿਲ ਕੀਤੀ ਹੈ, ਜਿਹਦੀ ਰਾਜਧਾਨੀ ਸੀ ਕਾਂਗੜਾ, ਉਹਨੇ ਇੱਕ ਚਿੱਠੀ ਲਿਖੀ ਹੈ ਤੇ ਆਪਣੇ ਦੂਤ ਨੂੰ ਭੇਜਿਆ ਰਾਜੇ ਭੀਮ ਚੰਦ ਦੇ ਵੱਲ।
ਭੀਮ ਚੰਦ ਕੇ ਟਿਗ ਗਯੋ ਕਰ ਬੰਧਨ ਬੈਸਾ।
ਕਿਰਪਾਲ ਕਟੋਚੀਏ ਰਾਜੇ ਦਾ ਭੇਜਿਆ ਹੋਇਆ ਦੂਤ ਰਾਜੇ ਭੀਮ ਚੰਦ ਦੇ ਕੋਲ ਪਹੁੰਚਿਆ ਹੈ, ਨਮਸਕਾਰ ਕਰਕੇ ਉਹਦੇ ਲਾਗੇ ਬੈਠਾ।
ਕਹਿਤ ਪਾਇਓ ਰਾਜੇ ਸੁਣਿਓ ਗੁਰ ਕੀਨਸ ਦੁਆਸ਼ਾ।
ਕਿਰਪਾਲ ਕਟੋਚੀਆ ਦਾ ਦੂਤ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਸਾਡੇ ਰਾਜੇ ਨੇ ਸੁਣਿਆ ਗੁਰ ਕੀਨਸ ਦੁਆਸ਼ਾ ਕਿ ਜਿਹੜਾ ਗੁਰੂ ਹੈ ਉਹ ਤੁਹਾਡੇ ਨਾਲ ਦੁਆਸ਼ ਕਰਦਾ।
ਨਹੀਂ ਆਛੀ ਮਾਨੀ ਹਿਰਦੈ ਤੁਮ ਪਾਸ ਪਠਾਵਾ।
ਕਿਰਪਾਲ ਕਟੋਚੀ ਦਾ ਦੂਤ ਕਹਿੰਦਾ ਕਿ ਜਦੋਂ ਸਾਡੇ ਰਾਜੇ ਨੂੰ ਪਤਾ ਲੱਗਾ ਕਿ ਤੁਹਾਡੇ ਨਾਲ ਗੁਰੂ ਦੁਆਸ਼ ਕਰਦਾ ਤੇ ਉਹਨਾਂ ਨੇ ਇਸ ਗੱਲ ਨੂੰ ਬਹੁਤ ਹੀ ਜ਼ਿਆਦਾ ਮਾੜਾ ਜਾਣਿਆ ਤੇ ਉਹਨਾਂ ਨੇ ਫਿਰ ਮੈਨੂੰ ਤੁਹਾਡੇ ਕੋਲ ਭੇਜਿਆ।
ਸਤ ਗੁਰ ਜ਼ੋਰਾ ਵਰ ਮਹਾ ਡਰ ਕਿਤੋਂ ਨਾ ਪਾਵਾ।
ਦੂਤ ਕਹਿੰਦਾ ਕਿ ਰਾਜਾ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਜੀ ਬਹੁਤ ਵੱਡੇ ਆਪਣੇ ਆਪ ਨੂੰ ਜ਼ੋਰਾਵਰ ਸਮਝਦੇ ਨੇ, ਕਿਸੇ ਦਾ ਡਰ ਨਹੀਂ ਮੰਨਦੇ।
ਜੇ ਤੁਮ ਕਰੋ ਸੰਗਰਾਮ ਨਹੀਂ ਬੜਿਓ ਗਣ ਹੋਵੇ।
ਦੂਤ ਕਹਿੰਦਾ ਕਿ ਮੇਰਾ ਰਾਜਾ ਕਹਿੰਦਾ ਕਿ ਹੇ ਭੀਮ ਚੰਦ ਜੀ ਜੇਕਰ ਤੁਸੀਂ ਗੁਰੂ ਦੇ ਨਾਲ ਸੰਗਰਾਮ ਨਾ ਕਰੋਗੇ ਉਹਨਾਂ ਦੇ ਨਾਲ ਯੁੱਧ ਨਾ ਲੜੋਗੇ ਤੇ ਫਿਰ ਬਹੁਤ ਜ਼ਿਆਦਾ ਵੱਡਾ ਔਗਣ ਹੋਵੇਗਾ।
ਗੁਰ ਨਿਕਾ ਸੋ ਦੇਸ਼ ਤੇ ਤਬ ਸੁਖ ਕਰ ਸੋਵੈ,
ਭਾਵ ਕੇ ਮਾਰ ਕੇ ਗੁਰੂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿਓ। ਜੇਕਰ ਐਸਾ ਹੋ ਸਕਿਆ ਤਾਂ ਹੀ ਅਸੀਂ ਸਾਰੇ ਦੇ ਸਾਰੇ ਪਹਾੜੀ ਰਾਜੇ ਸੁਖ ਦੀ ਨੀਂਦ ਲੈ ਸਕਦੇ।
ਨਤ ਉਠਾਏ ਉਤਪਾਤ ਕੋ ਦੇ ਪਰਜ ਉਜਾਰੈ,
ਜੇਕਰ ਯੁੱਧ ਲੜਕੇ ਗੁਰੂ ਨੂੰ ਆਪਣੀ ਰਿਆਸਤ ਦੇ ਵਿੱਚੋਂ ਤੁਸੀਂ ਬਾਹਰ ਨਾ ਕੱਢਿਆ ਤੇ ਫਿਰ ਬਹੁਤ ਹੀ ਜ਼ਿਆਦਾ ਗੁਰੂ ਉਪਦਰਵ ਪੈਦਾ ਕਰੇਗਾ, ਪਰਜਾ ਨੂੰ ਉਜਾੜ ਦੇਗਾ।
ਵਿਚ ਰਹਿ ਨਿਤ ਪ੍ਰਤੀ ਚਮੂ ਗਨ ਅਤ ਸਹਿਸ ਵਾਰੀ,
ਨਿਤਾ ਪ੍ਰਤੀ ਆਪਣੀ ਬਹੁਤੀ ਸਾਰੀ ਫੌਜ ਨੂੰ ਲੈ ਕੇ ਇਧਰ ਉਧਰ ਗੁਰੂ ਵਿਚਰਦਾ ਰਹਿੰਦਾ।
ਦੁਆ ਨਿਪ ਹੋਏ ਇੱਕ ਦੇਸ਼ ਮੈਂ ਕਿਉਂ ਬਚਿਆ ਨਾ ਰੌਰਾ,
ਕਹਿੰਦਾ ਕਿ ਜਿਹੜੀ ਰਿਆਸਤ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਦੋ ਰਾਜੇ ਹੋਣ ਉਸ ਦੇਸ਼ ਦੇ ਵਿੱਚ ਰੌਲਾ ਮਚਦਾ ਹੀ ਮਚਦਾ ਹੈ, ਭਾਵ ਕਿ ਲੜਾਈ ਸੰਭਵ ਹੈ।
ਪਰ ਅੰਧੇਰਾ ਜਗਤ ਮੈਂ ਰਬ ਸਸ ਇੱਕ ਠੌਰਾ,
ਭਾਵ ਕਿ ਇੱਕ ਦੇਸ਼ ਦੇ ਕਦੇ ਦੋ ਰਾਜੇ ਨਹੀਂ ਹੋ ਸਕਦੇ। ਇਸੇ ਤਰੀਕੇ ਦੇ ਨਾਲ
ਪਰੈ ਅੰਧੇਰਾ ਜਗਤ ਮੈਂ ਰਵੀ ਸਸ ਇੱਕ ਠੌਰਾ,
ਭਾਵ ਕਿ ਹਨੇਰਾ ਜਗਤ ਦੇ ਉੱਤੇ ਫੈਲ ਜਾਂਦਾ ਹੈ ਜਦੋਂ ਰਵੀ ਤੇ ਸਸ ਇੱਕ ਠੌਰਾ ਹੋ ਜਾਂਦੇ ਨੇ, ਭਾਵ ਕਿ ਚੰਦਰਮਾ ਤੇ ਸੂਰਜ ਭਾਵ ਮੱਸਿਆ ਵਾਲੀ ਰਾਤ ਤੋਂ ਹੈ ਕਿ ਜਦੋਂ ਮੱਸਿਆ ਵਾਲੀ ਰਾਤ ਹੁੰਦੀ ਹੈ ਉਸ ਵੇਲੇ ਦੁਨੀਆਂ ਦੇ ਉੱਤੇ ਅੰਧੇਰਾ ਪਸਰਦਾ।
ਕਾਨਣ ਮੈਂ ਇੱਕ ਕੇਹਰੀ ਸੁਣ ਕਾਨਣ ਨਾਦਾ,
ਜਦੋਂ ਇੱਕ ਜੰਗਲ ਦੇ ਵਿੱਚ ਸ਼ੇਰ ਰਹਿੰਦਾ ਹੈ ਤੇ ਜਦੋਂ ਕਿਸੇ ਹੋਰ ਦੂਸਰੇ ਸ਼ੇਰ ਦੀ ਆਵਾਜ਼ ਨੂੰ ਸੁਣਦਾ ਹੈ।
ਕਰੈ ਨਿਕਾਸਨ ਦੂਸਰੋ ਸਹਿ ਸਕੇ ਨਾ ਵਾਦਾ,
ਭਾਵ ਕਿ ਇੱਕ ਜੰਗਲ ਦੇ ਵਿੱਚ ਜਿਹੜਾ ਸ਼ੇਰ ਰਹਿੰਦਾ ਹੈ ਜੇਕਰ ਕੋਈ ਦੂਸਰਾ ਸ਼ੇਰ ਉਸੇ ਹੀ ਜੰਗਲ ਦੇ ਵਿੱਚ ਆ ਜਾਵੇ ਤੇ ਫਿਰ ਉਹਨਾਂ ਦੋਵਾਂ ਦਾ ਮੁਕਾਬਲਾ ਹੁੰਦਾ ਹੈ, ਜਿਹੜਾ ਤਗੜਾ ਹੁੰਦਾ ਹੈ ਉਹ ਫਿਰ ਜੰਗਲ ਦੇ ਵਿੱਚੋਂ ਦੂਸਰੇ ਨੂੰ ਬਾਹਰ ਕੱਢ ਦਿੰਦਾ ਹੈ, ਭਾਵ ਕਿ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਇਕੱਠੇ ਨਹੀਂ ਰਹਿ ਸਕਦੇ।
ਦ੍ਰੌਪਦੀ ਹੋਏ ਨਾ ਭਾਰ ਜਾ ਤਿਮ ਅਵਨੀ ਰਾਜਾ,
ਇਸੇ ਤਰੀਕੇ ਦੇ ਨਾਲ ਕਿਸੇ ਔਰਤ ਦੇ ਦੋ ਪਤੀ ਨਹੀਂ ਹੋ ਸਕਦੇ।
ਤਿਮ ਅਵਨੀ ਰਾਜਾ, ਜਿਸ ਤਰ੍ਹਾਂ ਕਿ ਕਿਸੇ ਔਰਤ ਦੇ ਦੋ ਪਤੀ ਨਹੀਂ ਹੋ ਸਕਦੇ,
ਇਸੇ ਤਰੀਕੇ ਦੇ ਨਾਲ ਧਰਤੀ ਦਾ ਮਾਲਕ ਰਾਜਾ ਇੱਕ ਹੋ ਸਕਦਾ ਹੈ, ਦੋ ਨਹੀਂ ਹੋ ਸਕਦੇ।
ਜੇ ਮਿਲ ਜਾਹੇ ਕਦਾਚਿਤ ਬਿਗੜੈ ਸਭ ਕਾਜਾ,
ਹੁਣ ਕਵੀ ਜੀ ਪ੍ਰਮਾਣ ਦਿੰਦੇ ਨੇ, ਪਰ ਜੇ ਕਦੀ ਇੱਕ ਇਸਤਰੀ ਨੂੰ ਦੋ ਪਤੀ ਜਾਂ ਇੱਕ ਧਰਤੀ ਨੂੰ ਦੋ ਰਾਜੇ ਮਿਲ ਪੈਣ ਤਾਂ ਕੰਮ ਜ਼ਰੂਰ ਵਿਗੜੇਗਾ।
ਜਬ ਲਾਗੇ ਆਪਣੇ ਓਜ ਮੈਂ ਹੋਏ ਨਾ ਵੱਡ ਗਾਜੇ,
ਹੁਣ ਦੂਤ ਆਪਣੇ ਰਾਜੇ ਦੀਆਂ ਕਈਆਂ ਹੋਈਆਂ ਗੱਲਾਂ ਰਾਜੇ ਭੀਮ ਚੰਦ ਨੂੰ ਕਹਿ ਰਿਹਾ ਕਿ ਸਾਡੇ ਰਾਜਾ ਕਹਿੰਦੇ ਨੇ ਇੱਕ ਜੰਗਲ ਦੇ ਵਿੱਚ ਜਿਵੇਂ ਦੋ ਸ਼ੇਰ ਨਹੀਂ ਰਹਿ ਸਕਦੇ, ਇਸੇ ਤਰੀਕੇ ਦੇ ਨਾਲ ਤੁਸੀਂ ਤੇ ਜਿਹੜਾ ਗੁਰੂ ਹੈ ਉਹ ਇੱਕ ਰਿਆਸਤ ਦੇ ਵਿੱਚ ਰਹਿ ਨਹੀਂ ਸਕਦੇ। ਜਿਸ ਤਰ੍ਹਾਂ ਕਿ ਇੱਕ ਦੇਸ਼ ਦੇ ਵਿੱਚ ਦੋ ਰਾਜੇ ਨਹੀਂ ਹੋ ਸਕਦੇ, ਇਸੇ ਤਰੀਕੇ ਦੇ ਨਾਲ ਤੁਹਾਡੀ ਰਿਆਸਤ ਦੇ ਵਿੱਚ ਤੁਸੀਂ ਦੋਵੇਂ ਰਹਿ ਨਹੀਂ ਸਕਦੇ। ਇਸ ਕਰਕੇ ਸੰਭਵ ਯਤਨ ਕਰੋ ਕਿ ਤੁਸੀਂ ਗੁਰੂ ਨੂੰ ਆਪਣੀ ਰਾਜਧਾਨੀ ਦੇ ਵਿੱਚੋਂ ਬਾਹਰ ਕੱਢ ਦੇ।
ਜਬ ਲਾਗੇ ਆਪਣੇ ਓਜ ਮੈਂ ਹੋਏ ਨਾ ਵੱਡ ਗਾਢੇ,
ਭਾਵ ਕਿ ਜਿੰਨਾ ਚਿਰ ਗੁਰੂ ਆਪਣੇ ਪਰਾਕਰਮ ਦੇ ਵਿੱਚ ਆਪਣੀ ਤਾਕਤ ਦੇ ਵਿੱਚ ਕਰੜਾ ਨਹੀਂ ਹੁੰਦਾ।
ਤਬ ਲਗ ਬਣੈ ਉਪਾਏ ਕੁਛ ਦੇਹੋ ਤਾਂ ਤੇ ਕਾਢੇ,
ਭਾਵ ਕਿ ਗੁਰੂ ਦੇ ਕੋਲ ਅਜੇ ਥੋੜੀ ਫੌਜ ਹੈ, ਅਜੇ ਥੋੜੀ ਤਾਕਤ ਹੈ, ਇਸ ਤੋਂ ਪਹਿਲਾਂ ਕਿ ਗੁਰੂ ਆਪਣੀ ਫੌਜ ਨੂੰ ਵਧਾ ਲਵੇ, ਤਾਕਤ ਨੂੰ ਫੜ ਜਾਵੇ, ਇਸ ਤੋਂ ਪਹਿਲਾਂ ਹੀ ਉਹਨੂੰ ਇਸ ਰਾਜਧਾਨੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ।
ਹਮ ਸੰਗੀ ਤੇਰੇ ਚਾਹੀਏ ਲੈ ਸੈਨਾ,
ਹੁਣ ਕਿਰਪਾਲ ਕਟੋਚੀਏ ਦਾ ਇਹ ਕਹਿਣਾ ਹੈ ਰਾਜੇ ਭੀਮ ਚੰਦ ਨੂੰ ਕਿ ਤੂੰ ਯੁੱਧ ਲੜ ਗੁਰੂ ਦੇ ਨਾਲ, ਅਸੀਂ ਸਾਰੇ ਪਹਾੜੀ ਰਾਜੇ ਤੇਰੇ ਸੰਗੀ ਆ, ਜਿੰਨੀ ਚਾਹਵੇਂ ਤੂੰ ਸੈਨਾ ਲੈ ਲੈਣੀ।
ਤਉ ਨ ਟਿਗ ਗੁਰ ਪਟ ਬਹੁਤ ਤੁਮ ਸਮਸਰ ਹੈ ਨਾ,
ਪਹਿਲੇ ਤੇ ਗੱਲ ਇਹ ਹੈ
कि जिन्नी भीम चंद तेरे कोल फौज है ओदी बराबरी दे उते गुरु दे कोल कोई फौज नहीं, तेरी फौज ही काफी होवेगी गुरु नू हराउण दे वास्ते, पर जेकर फेर भी तू साडी सेना दी मंग करेगा ते असीं तेनू पूरी सेना दी सहायता देवांगे। अहं कदीमे बढ़न ते इन सैलन राजे, पाव के शुरू तो लैके असी बहुत लंबे समय तो पहाड़ां दे राजे हां, एक कुल के राजपूत सब हम प्रात विराजे, साडी सारिया राजां दी इको कुल है, पाव के असी सारे दे सारे राजपूत हां, राजपूत होण दे नाते असी सारे दे सारे एक दूजे दे भरा हां। सुनत दूत के बाक को चित चिंत यो पाए, कवि संतोख सिंह जी लिखते ने कि कृपाल कटोचिए दे दूत दियां गल्लां नूं जदों राजे भीम चंद ने सुनिया ते चित दे विच चिंता पैदा हुई। भीम चंद पाख्यो तबै तुम साच बताए, सुन के गल्लां नूं राजा भीम चंद दूत नूं कहिंदा कि तुसी सच कह रहे, नहीं आलसी इस बात को मेरे मन माही, भीमचंद कहिंदा कि मेरे मन दे विच भी ऐसा विचार आउंदा है कि मैनू हुण आलस नहीं करना चाहिदा, देर नहीं लाउणी चाहिदी, बसै जे होए अनसार गुर तां बिगड़े नाही, राजा भीमचंद कहिंदा है कि जेकर वसेगा गुरु साडे अनुसार होके ते फिर मैं कदे बिगाड़ पैदा नहीं करांगा, ना ही ता कर छल बल बडो गुर देश निकारो, पर जेकर बिगाड़ पैदा करेगा ते फिर मैं हर एक वाल छल करके ते जोर देके गुरु नू अपनी रियासत दे विचों बाहर कढांगा। इम कह के रुख सद करियो मैं अपना विचारो, कवि संतोख सिंह जी लिखते ने कि कृपाल कटोचिए दे दूत नू राजे भीमचंद ने इस तरह दियां गल्लां आख के रुखसत कीता है, भाव के विदा कीता है, ते जान तो पहला कहिंदा है मैं अपने विचारों, दूत नू कहिंदा है कि तू वापस चलिया जा, मैं अपने नाल दे नाल ते अपने मन दे नाल विचार करके देख लवां। कारी जनावन जाय कर सुन पूप किर पाला, तुरंत ही कृपाल कटोचिए दा दूत अपने राजे दे कोल पहुंचे ते राजे भीमचंद ने जो गल्लां आखियां सी ओ सारियां सुनाईयां कि राजा साहब, राजा भीमचंद कहिंदा है कि मैं विचार कर लवां अपने साथियां दे नाल ते अपने मन दे नाल। एक वकील गुर टिग पठियो आवो तत्काला, उसे वेले एक दूसरे दूत नू कृपाल कटोचिए ने तैयार किया है जेड़ा के सतगुरु गोविंद सिंह सच्चे पातशाह जी दे वल उसने भेजे। लगियो जब दरबार सुन चल गयो समीपा, हुण जेड़ा कृपाल कटोचिया है ओ दोवां पासे दे दूत कल के दोवां नू लड़ाउणा चाहुंदा है, पहला ते राजे भीमचंद दे वल उसने अपना दूत भेजा जिदे विच उसने गुरु दे वास्ते आख्या कि गुरु बहुत माड़ा है, ओनू बाहर कढ़ना चाहिदा जिन्ने तुहाडी गल नू नहीं मन्निया। हुण एक दूसरा जिहड़ा दूत है ओ सतगुरां दे कोल उसने भेज दिता। कवि जी लिखते ने कि सतगुरां दे कोल जदों दरबार लगा ते फिर राजे कटोची दा दूत सतगुरां दे लागे पहुंचे। नमो करत कह पठियो मोहे का टोच महीपा, दूत ने जाके सतगुरां नू नमस्कार कीती है ते कहिंदा है कि सच्चे पातशाह कटोचिए राजे ने मैनू भेजिया। भीम चंद बिगड़ियो सुनियो रावर के संगा, दूत कहिंदा है कि कृपाल कटोचिए ने भाव के साडे राजे ने सुनिया कि राजा भीम चंद तुहाडे नाल विगड़िया होया। त्रास तनक मन नहीं करो सन मुख ले हो जंगा, दूत कहिंदा है कि कृपाल कटोचिए राजे दा कहना है कि जेड़ा राजा भीमचंद तुहाडे नाल विगड़िया होया तुसी रता भी उस तों डरो ना, तुसी सामने होके भीमचंद दे नाल जंग करो। सब बिद मैं समरथ तुम क्या बपरो राजा, सतगुरु जी हर एक तरीके दे नाल तुसी ते समरथ हो, ओ राजा भीमचंद विचारा तुहाडे अगे की। तर हंकार उदार को चह करियो को काजा। भाव के राजा भीमचंद हंकार नु धारण करदा है ते तुहाडे नाल को काज करना चाहुंदा है। आन देश पावन करियो महिमा तुम पारी। हे सच्चे पातशाह जी, राजे भीमचंद दी रियासत दे विच तुसी अपने पवित्र चरणा नु पा के उस दी धरती नु पवित्र कीता है, पर सच्चे पातशाह ओ तुहाडी महिमा नु नहीं जानदा। जान सकियो नहीं मंद मत चाहत संग रारी। जिस राजे दी रियासत नु तुसी अपने पवित्र चरण पा के पवित्र कीता है उन्हें तुहाडी महिमा नु सच्चे पातशाह जानिया नहीं है। ओ खोटी बुद्ध वाला सगो तुहाडे नाल लड़ना चाहुंदा है। अपर सहायक होए नहीं क्या करे अकेला। राजे कृपाल कटोची दा कहना है, दूत ओदी गल दसदा है कि राजा कहिंदा है कि कोई भी राजे भीमचंद दी पहाड़ी राजा सहायता नहीं करेगा, क्या करे अकेला। जदों कोई भी पहाड़ी राजा राजे भीमचंद दी मदद नहीं करेगा ते फिर तुहाडे सामने कल्ला राजा भीमचंद की करेगा। सुने सिफत तुम सूर में दर अदक सकेला। दूत कहिंदा है कि तुहाडी सिफत साडे राजे ने सुनी हुई है कि तुसी बहुत ज्यादा सूरमे हो ते तुसी बहुत ज्यादा फौज भी इकट्ठी कीती। अंतर जामी तब कहो जो करे सो पावे। इस तरह दियां गल्लां जाके कृपाल कटोची दे दूत ने जदों आखियां, कवि संतोख सिंह जी लिखदे ने कि सतगुरु गोविंद सिंह सच्चे पातशाह जी जेडे अंतरयामी ने उन्होंने वचन कीता, कहिंदे ने जो करे सो पावे। सतगुरु जी कहिंदे ने जो जिवें दी करनी करेगा वैसा उसनू फल जरूर मिलेगा। चेता खोटाई दुख लह नहीं शुभ बन आवे। सतगुरु जी कहिंदे ने कि जेड़ा भी मनुख अपने चित दे विच खटियाई रखदा है उस नू दुख लगदा है, उहदे वास्ते कोई भी चंगी गल हो नहीं सकदी। इसे आदक कर बारता पुन गयो वकीलन। इस तरह दियां गल्लां बातां करके कृपाल कटोची दा दूत फिर सतगुरां तों आग्या लैके अपने राजे दे कोल जा पहुंचा। दई सुनाए कटोच को गुरगुनी गहिल। अपने राजे नूं दूत जाके कहिंदा है कि गुरु बहुत ही ज्यादा गुणा दे विच गहरा है। त्यारी लड़बे जंग की नित करें कनेरी। भाव के गुरु भी जंग दी तैयारी लगातार वड्डी कर रहे। सुन के रपाल आनंद पा बन है जिम बैरी। सुन के कृपाल कटोचिया राजा बहुत ही ज्यादा खुश होया, मन दे विच सोचन लगा बन है जिम बैरी। भाव के हुण ते वैरी दोवें बन गए ने, एक पासे राजा भीमचंद ते दूसरे पासे गुरु। भीमचंद यार सतगुरु नहीं होवे मिला। कृपाल कटोचिया सोचदा है कि राजे भीमचंद ते सतगुरु दा कदे मिलाप नहीं होवेगा। इसते हमको गुण बड़े रह बाद हेला। भाव के गुरु ते राजा भीमचंद दोवे लड़दे रहन, इस गल दे विच सानू बहुत ही ज्यादा लाभ होवेगा। इम ही कह पठवतो जिम परे लराई। ग्रंथाकार भाई संतोख सिंह जी लिखदे ने कि सिर्फ एक ही चिट्ठी कृपाल कटोचिए ने भीमचंद दे वल नहीं लिखी, बहुत चिट्ठियां लिखियां। इसे तरीके दे नाल सतगुरां दे वल भी कोई एक चिट्ठी जां दूत नहीं भेजे, बड़े दूत ते बड़ियां चिट्ठियां भेजियां। भाव के कृपाल कटोचिया हर एक तरीके दे नाल संभव यतन करदा रहा कि दोवां दे विच लड़ाई पवे, कदे मिलाप ना होवे। तौ पूप कह लूरिया राख मधुराई। भावे के कृपाल कटोचिए ने बड़ा यतन किया, पर कवि संतोख सिंह जी लिखते ने तामी राजा भीमचंद नरमी नु वर्तना चाहुंदा है, उसने कोई उत्पात खड़ा ना किया। दुर्द प्रसादी को चह जिम जाचो दह। भाव के राजा भीमचंद सतगुरां दे प्रसादी हाथी नु पाउणा चाहुंदा है, इस करके ओ चाहुंदा है कि मंगण दे नाल ही हाथी मैनू मिल जावे। आन डेरा ब्याह में दुत अधिक सजा है। भाव के राजा प्रेमचंद इस करके विगाड़ पैदा नहीं करना चाहता कि आसानी दे नाल ही जिहड़ियां गुरु दे कोल वड मुल्लियां चीजां ने ओह मैनू मिल जाण। यां ते रस राखण चहत बन कपटी मीता। इस करके राजा प्रेमचंद कपट दी रीति दे नाल सतगुरां दे नाल रस रखदा है। अंतर जामी साथ किम छल कर निहवेता। पर कवि संतोख सिंह जी लिखते ने कि जेडे सतगुरु जी अंतर जामी ने उन्हां दे नाल इहदा वल ते छल किवें निभ सकदा। कह कह पठे मिलाप के हित जुत मृद बैना। बहुते सारिया नूं बहुती वारी मिलाप दे वास्ते सतगुरां दे कोल राजे प्रेमचंद ने भेजिया, जिन्हां ने कोमल लफजां दे नाल सतगुरां तों अमोलक चीजां दी मंग कीती। तिम ही सिरी सतगुर कह बिच सार है ना। भाव कि उस तरीके दे नाल सतगुरु जी भी वरतदे ने बिच सार है ना। भाव कवि जी लिखदे ने कि तिवे ही सतगुरां नूं आण के दूध कहिंदा है, जिन्हां गल्लां दे विच कोई मिलाप रूपी सार नहीं हुंदा, भाव के जिहड़ियां भी गल्लां हुंदियां ने ओह उपर उपर ठीक हुंदियां ने। इम बीत्यो के तक समा साहा सुध वायो। कवि संतोख सिंह जी लिखदे ने इसे तरीके दे नाल काफी सारा समा बतीत हो गया, ओह समा आया कि राजे ने साहा सुधवाया। फतेह शाह श्री नगर ते लिख तवै पठायो। भाव के राजा फतेह शाह जड़ा के श्री नगर दा राजा है, जिन्ने अपनी लड़की दा नाता राजे प्रेमचंद दे पुत्र दे नाल जोड़िया है, उस राजे फतेह शाह ने साहे चिट्ठी नूं लिखिया ते फिर चिट्ठी लिख के उसने भेजी है चिट्ठी राजे प्रेमचंद दे कोल। कितक समय में ब्याह हवै कर लीजै तैयारी, वस्त अजायब आनी है बड जंज मजारी। चिट्ठी दे विच राजे फतेह शाह ने प्रेमचंद नूं लिखिया कि थोड़ा ही समा ब्याह दे विच रह गया है, इस करके तुसी तैयारी कर लो। वस्त अजायब आनी है बड जंज मजारी। राजे फतेह शाह ने चिट्ठी दे विच ए भी लिखिया है कि जेड़ी तुसी जंज बरात लै के आनी है ओदे विच बड़िया वधिया अलौकिक चीजां होनियां चाहीदियां ने, तां कि तुहाडी बहुत वड्डी शोभा वधे। जेकर तुहाडी शोभा वधेगी ते मेरी भी शोभा वधेगी। सारे कहणगे कि राजे फतेह शाह ने अपनी लड़की दा नाता उत्थे जोड़िया जिहड़ा राजा सारिआं दा सिरमौर है ते जिहदी शोभा सारिआं तों वड्डी। इस तरां दी चिट्ठी लिख के राजे फतेह शाह ने भेजी है राजे प्रेमचंद दे वल। सो सत संगत जी, समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे, मैं उसे तरह सत संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी सत संगत तों खिमा दा जाच। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोई, नानक दीजै नाम दान राखो ही है परोय। जाही कुल ते प्रगट होय ताही कुल को नाम, उन द्वादश गुरिंड को मेरी है परनाम। इको ओंकार वाहिगुरु जी की फतेह। श्री भगवती जी सहाये पातशाही बारहवीं। प्रथम भगवती सिमर कै गुरु नानक लई ते आए, फिर अंगद गुर ते अमरदास रामदास होई सहाये।
ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਆ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੇ ਦਾਵਾ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਕਰੋ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ ਜੁਗਾਂ ਪਰਿਆਂਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦਿਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।